तख्त श्री पटना साहब के लागे हिंदू धर्म का बुद्ध धर्म का जैन धर्म का बड़ा वड्डा तीर्थ है गया जिथे महात्मा बुद्ध नूं ज्ञान होया बोध होया गौतम जी नूं उन्हों बोध गया कह देंदे ते मरन तो बाद जिथे पिंड भरे जांदे ने उन्हों गया कह देंदे ने जिथे श्री गुरु नानक देव साहब गए श्री गुरु तेग बहादुर साहब गए ते बाबा श्री चंद साहब महाराज भी गए हिंदू धर्म का बड़ा वड्डा तीर्थ है जिवें सिखां दे विच पंजा साहब है इदां भगवान विष्णु जी ने उत्थे अपना चरण लाया उस धरती ते उन्हां दे चरण की पूजा हुंदी तां साखी ते बड़ी लंबी है कि गयासुर नाम दा राक्ष होया बेनती प्रकरण ये चलता पिया नाल नाल चेते करा दा जिहड़े दातां देण वाले ने उन्हां नूं भी कोई देण वाला ताप करके हिरदा पवित्र होया ते ब्रह्मा जी तो वर मंग लिया भी जिधर मेरी निगाह जावे जिहड़ा मेरे मत्थे लगे उहदे पाप खत्म हो जाण स्वर्गां नूं जावे जिहड़ा मेरी निगाह दी रेंज विच भी आ जाए मार्च भी आ जाए क्यों ताप कर करके हिरदा पवित्र हो गया सी परोपकारी हो गया है राक्ष पर बंदगी जिहड़ी है वह राक्षां नूं देवते बना दिंदी है हिरदा बदल दिंदी है हुण सारे लोग ही स्वर्गां नूं जाण लग पए धर्म राजा यम राजा वह बड़े दुखी वेले बैठे भी आह चंकी गल हुई ना कोई बंदगी करे ना कोई जाप करे ना कोई तप करे बस वो मथे लगो तो स्वर्गों की टिकट पक्की है ताे वीजा लगा ही लगा तो भगवान विष्णु जी ने बेनती की ब्रह्मा जी ने कि महाराज हूँ उन्हें बंदगी की है तो बंदगी का फल तो देना ही पैदा हूँ तुम सामभो ये मर्यादा विगड़ गई संसार की भी जेडे शैतान बंदे ने चतर बंदे ने वो पाप उप करके ते चलो जी गया सुर जी दे मथे लगो ते पाप खत्म ता कहिंदे चलो मैं देखदा की करदा ता भगवान आए गया सुर जी नू कहण लगे भी मैनू ना पवित्र धरती चाहीदी आ जिथे मैं यज्ञ करना हवन करना वाहिगुरु कहिंदा महाराज भी सारी ताड़ी है कहिंदे मैनू ते तिन्ना लोकां च कोई पवित्र लभी नहीं कहिंदे जी फिर दास की सेवा करे कहिंदे तेरा शरीर सब तो पवित्र ये तू मैनू शरीर दे दे अपना हवन करन वास्ते हुण राक्षसां दे शरीर वड्डे हुंदे आ उहदे निक्का जिहा उत्ते कुंड बनना सी ते मैं तेरे शरीर ते हवन करना क्यों तेरे तो पवित्र कोई धरती नहीं आ धरती नूं शरीर मन्निया शरीर नूं धरती मन्निया चलो उन्हें आख्या जी ठीक है जी कोई नहीं तो फिर वह मौत तो होनी सी जदों साह घुटन लगा तो भगवान जी नूं कहण लगे भी भगवान मैनू किस जन्म के पाप की सज़ा देन लगा भी मैं तो सारी उम्र जाप तप किया किसी का माड़ा नहीं किया ते तू चंगी कर लग्या भी हुण मेरे शरीर ते हवन कुंड बना के ते मेरा शरीर ते फिर खत्म होना ही आ तां भगवान कहिंदे भी गल ये आ भी मैनू तेनू मारना ही पैना क्यों तुसी धरती दी मर्यादा बिगाड़ती है ते तू राक्षस आ जे लड़के वेखना ते तेरी इच्छा मारना मैनू फिर भी पैना तेन भी जे तू लड़ना ते लड़ ला तेरी इच्छा ना रवे जिदा लिखिया ग्रंथां दे विच महापुरश सुणाउंदे तां उह कहिंदा भगवान जे मैं लड़ना ही हुंदा ते बंदगी क्यों करनी सी जिहड़े तैनू मंनदे उहनां तेरे नाल लड़ के की करना नाले तेरे नाल लड़ के कौन जित्ता रब नाल लड़ के जित्या कोई अजे तक कोई भी नहीं जित सकदा रब दे नाल लड़ के तां थोड़े चिर दा गुस्सा हुंदा फिर आपे अखां खुल जांदियां भी इहदे बिना सरना नहीं आ ते जो करदा ठीक करदा पर पहलां पहलां ते एक वारी अग लगदी ना भी किते होवे हां थले ਆ ਕਿਸੇ ਦੇ ਘਰ ਮੌਤ ਹੋ ਜਾਏ ਨਾ ਤੇ ਮਾਈਆਂ ਦੀਆਂ ਗੱਲਾਂ ਸੁਣਿਆ ਕਰੋ। ਪਤਾ ਨਹੀਂ ਕਿਹੜੇ ਗ੍ਰੰਥ ਪੜ੍ਹੇ ਇਹਨਾਂ ਨੇ, ਇਹੋ ਜਿਹੀ ਗੱਲ ਕੱਢ ਕੇ ਲਿਆਉਂਦੀਆਂ ਨੇ। ਕਿਸੇ ਦਾ ਮੁੰਡਾ ਚੜ੍ਹਾਈ ਕਰ ਗਿਆ, ਹੈ ਤਾਂ ਬੜੇ ਦੁੱਖ ਵਾਲੀ ਗੱਲ ਆ, ਤੇ ਇੱਕ ਮਾਈ ਕਹਿੰਦੀ ਰੱਬ ਨਾ ਤੁਹਾਡੇ ਨਾਲ ਥੱਲੇ ਉੱਤਰ ਕੇ ਲੜਿਆ, ਕਿ ਜਿੱਦਾਂ ਚੇਚਾ ਅਪਾਇੰਟਮੈਂਟ ਲੈ ਕੇ ਆਇਆ ਸੀ ਤੁਹਾਡੇ ਨਾਲ ਲੜਨ ਵਾਸਤੇ। ਤਾਂ ਪਰਮੇਸ਼ਰ ਨੂੰ ਅਸੀਂ ਮਿਹਣੇ ਤੇ ਦਿੰਦੇ ਹਾਂ ਤੇ ਭਾਣੇ ਦੇ ਉਲਟ ਵੀ ਬੇਈਮਾਨ ਮਨ ਜਿਹੜਾ ਸਾਡਾ ਜਾਂਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ। ਤਾਂ ਉਹ ਕਹਿੰਦਾ ਭਗਵਾਨ ਜੇ ਤੇਰੇ ਨਾਲ ਹੀ ਲੜਨਾ ਸੀ ਤੇ ਤੇਰੇ ਨਾਲ ਲੜ ਕੇ ਜਿੱਤਿਆ ਕੌਣ ਆ, ਰੱਬ ਨਾਲ ਲੜ ਕੇ ਜਿੱਤਿਆ ਜੇ ਤਾਂ ਕੋਈ, ਜਿਹਨੇ ਜਿਹਨੇ ਵਹਿਮ ਪਾਲੇ ਸਾਰਿਆਂ ਦੇ ਨਿਕਲ ਗਏ, ਅਖੀਰ ਝੁਕਣਾ ਹੀ ਪਿਆ ਉਹਦੇ ਅੱਗੇ। ਤਾਂ ਕਹਿੰਦੇ ਤੂੰ ਬੰਦਗੀ ਕੀਤੀ ਹੈ, ਤੂੰ ਐਂ ਕਰ ਵਰ ਮੰਗ, ਤੇਰਾ ਰੋਸ ਨਾ ਰਵੇ। ਤਾਂ ਗਿਆ ਸੁਰ ਜੀ ਨੇ ਫਿਰ ਵਰ ਮੰਗਿਆ ਵੀ ਇੱਕ ਆਪਣਾ ਚਰਨ ਇੱਥੇ ਲਾਓ, ਦੂਜਾ ਜੇ ਇਸ ਜਗ੍ਹਾ ਤੇ ਮੈਂ ਬਹਿ ਕੇ ਤਾਪ ਕੀਤਾ ਇਸ ਏਰੀਏ ਦੇ ਵਿੱਚ, ਜਿਹਦੇ ਮਰਨ ਤੋਂ ਬਾਅਦ ਪਿੰਡ ਭਰੇ ਜਾਣਗੇ ਉਹ ਸਵਰਗਾਂ ਨੂੰ ਜਾਵੇ। ਉਹਨਾਂ ਆਖਿਆ ਵੀ ਇੱਦਾਂ ਹੀ ਹੋਵੇਗਾ। ਉਹਦੀ ਘਰ ਵਾਲੀ ਸੀ ਫਲਗੂ ਨਦੀ, ਜਿਹੜੀ ਉੱਥੇ ਲਾਗੇ ਨਦੀ ਵਗਦੀ ਨਾ ਫਲਗੂ, ਉਹਨੇ ਆਖਿਆ ਵੀ ਆਪ ਤੇ ਤੂੰ ਅਮਰ ਹੋ ਗਿਆ ਬੰਦਗੀ ਕਰਕੇ, ਵੀ ਮੈਂ ਤੇਰੀ ਸੇਵਾ ਕਰਦੀ ਰਹੀ ਹਾਂ, ਰੋਟੀ ਪਾਣੀ ਸਾਰਾ ਕੱਪੜਾ ਲੀੜਾ, ਵੀ ਬੰਦਗੀ ਤੇ ਤੂੰ ਤਾਂ ਹੀ ਕੀਤੀ ਆ ਨਾ, ਮੇਰਾ ਵੀ ਤੇ ਅੱਧ ਹਿੱਸਾ ਬਣਦਾ ਵਾ। ਤਾਂ ਉਹਨੇ ਵੀ ਵਰ ਮੰਗਿਆ, ਉਹਦੀ ਵੀ ਇੱਛਾ ਮਹਾਰਾਜ ਨੇ ਪੂਰੀ ਕੀਤੀ। ਤਾਂ ਉਸ ਰਾਕਸ਼ਸ ਦੇ ਨਾਂ ਤੇ ਫਿਰ ਉਹ ਗਿਆ ਜਿਹੜਾ ਰਾਕਸ਼ ਦੀ ਧਰਤੀ ਸੀ, ਬੰਦਗੀ ਕਰਕੇ ਤੀਰਥ ਬਣ ਗਿਆ। ਤਾਂ ਉੱਥੇ ਭਗਵਾਨ ਵਿਸ਼ਨੂੰ ਜੀ ਦਾ ਚਰਨ ਲੱਗਾ ਹੋਇਆ। ਜਦੋਂ ਕਿਤੇ ਸ੍ਰੀ ਰਾਮ ਚੰਦਰ ਜੀ ਆਏ, ਜਿਵੇਂ ਧਾਰਮਿਕ ਗ੍ਰੰਥਾਂ ਦੇ ਵਿੱਚ ਬਚਨ ਆਉਂਦੇ ਸੰਤ ਸੁਣਾਉਂਦੇ ਨੇ, ਤਾਂ ਦਸ਼ਰਥ ਦੇ ਪਿੰਡ ਭਰਨੇ ਸਨ। ਭਗਵਾਨ ਰਾਮ ਕਹਿੰਦੇ ਜੰਗਲ ਚੋਂ ਨਿਕਲ ਕੇ ਵੀ ਮੈਂ ਬਾਜ਼ਾਰ ਚੋਂ ਸਮਾਨ ਲੈ ਆਵਾਂ, ਤੇ ਤੁਸੀਂ ਇੱਦਾਂ ਕਰੋ ਵੀ ਤਿਆਰੀ ਕਰੋ, ਪਰ ਉਹ ਕਿਤੇ ਟਾਈਮ ਲੰਘਦਾ ਜਾਵੇ, ਜਿਹੜੇ ਟਾਈਮ ਪਿੰਡ ਭਰਦੇ ਹੋਣਗੇ ਜੋਤ ਅਨੁਸਾਰ। ਤਾਂ ਉਹਨੇ ਦਸ਼ਰਥ ਦੀ ਰੂਹ ਨੇ ਭਗਵਾਨ ਦੀ ਘਰ ਵਾਲੀ ਮਾਤਾ ਸੀਤਾ ਨੂੰ ਆਖਿਆ ਵੀ ਤੂੰ ਪਿੰਡ ਭਰ ਦੇ। ਉਹ ਕਹਿੰਦੇ ਵੀ ਮੈਂ ਤਾਂ ਹੁਣ ਇਸਤਰੀ ਜਾਮਾ ਵਾਂ, ਜਨਾਨੀ ਦਾ ਸਰੀਰ ਆ, ਮੈਂ ਕਿੱਦਾਂ ਭਰ ਸਕਦੀ, ਜੋ ਇਹਨਾਂ ਦੀ ਮਰਿਆਦਾ ਹੋਵੇਗੀ ਬਹੁਤੀ ਤਾਂ ਆਪਾਂ ਨੂੰ ਪਤਾ ਨਹੀਂ। ਉਹ ਕਹਿੰਦੇ ਦਸ਼ਰਥ ਦੀ ਰੂਹ ਕਹਿੰਦੀ ਤੂੰ ਸ਼ੰਕਾ ਨਾ ਕਰ, ਤੂੰ ਭਰਦੇ ਨਹੀਂ ਤੇ ਟਾਈਮ ਲੰਘ ਜਾਣਾ। ਉਹ ਕਹਿੰਦੀ ਵੀ ਅਸੀਂ ਤੇ ਹੁਣ ਜੰਗਲ 'ਚ ਰਹਿੰਦੇ, ਸਾਡੇ ਕੋਲ ਤਾਂ ਕੁਛ ਵੀ ਨਹੀਂ ਆ। ਉਹ ਕਹਿੰਦਾ ਰੇਤਾ ਦੇ ਹੀ ਲੱਡੂ ਵੰਡਦੇ, ਰੇਤਾ ਦੇ ਲੱਡੂ ਆਪਣੇ ਵੱਟ ਕੇ ਨਾ ਪਿੰਡ ਬਣਾ ਕੇ ਛੋਟੇ ਛੋਟੇ, ਉਹ ਹੀ ਸੰਕਲਪ ਕਰਦੇ। ਚਲੋ ਉਹਨਾਂ ਨੇ ਕਰਤਾ ਤੇ ਦਸ਼ਰਥ ਦੀ ਰੂਹ ਕਹਿੰਦੇ ਸਵਰਗਾਂ ਨੂੰ ਚਲੇ ਗਈ, ਜਿਵੇਂ ਧਾਰਮਿਕ ਗ੍ਰੰਥਾਂ 'ਚ ਲਿਖਿਆ। ਸ੍ਰੀ ਰਾਮ ਚੰਦਰ ਜੀ ਆਏ, ਉਹਨਾਂ ਨੂੰ ਗੁੱਸਾ ਚੜ੍ਹਿਆ ਵੀ ਮੇਰੇ ਬਜ਼ੁਰਗਾਂ ਵਾਸਤੇ ਰੇਤਾ ਹੀ ਲੱਭੀ ਸੀ ਖਵਾਉਣ ਨੂੰ ਜਾਂ ਪਿੰਡ ਭਰਨ ਨੂੰ। ਮਾਤਾ ਕਹਿਣ ਲੱਗੀ ਸੀਤਾ ਵੀ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਫਿਰ ਗਵਾਹੀ ਕੀ ਆ ਵੀ ਤੇਰੇ ਪਿੰਡ ਭਰੇ ਰੱਬ ਨੇ ਪ੍ਰਵਾਨ ਕਰ ਲਏ ਤੇ ਉਹ ਸਵਰਗਾਂ ਨੂੰ ਚਲੇ ਗਏ। ਤਾਂ ਉੱਥੇ ਗਊ ਖਲੋਤੀ ਸੀ, ਉਹ ਕਹਿੰਦੀ ਵੀ ਆਹ ਗਊ ਮੇਰੇ ਸਾਹਮਣੇ ਸੀ ਜਦੋਂ ਮੈਂ ਭਰੇ ਆ, ਤੇ ਕਹਿੰਦੇ ਤ੍ਰੇਤੇ ਯੁੱਗ 'ਚ ਕੁੱਤੇ ਦੀ ਭਾਸ਼ਾ ਗਊ ਦੀ ਭਾਸ਼ਾ ਇੱਦਾਂ ਸਾਰੇ ਸਮਝ ਲੈਂਦੇ ਸੀ। ਉਹ ਗਊ ਮੁੱਕਰ ਗਈ, ਉਹਨੇ ਗਵਾਹੀ ਨਾ ਦਿੱਤੀ, ਤੇ ਕਹਿੰਦੇ ਸੀਤਾ ਨੇ ਫਿਰ ਗਊ ਨੂੰ ਸਰਾਫ ਦਿੱਤਾ ਵੀ ਤੇਰਾ ਮੂੰਹ ਜੂਠਾ ਰਹੂਗਾ ਤੇ ਕਾਲਯੁੱਗ 'ਚ ਤੂੰ ਗੰਦ ਚੁੱਕ ਕੇ ਖਾਇਆ ਕਰੇਂਗੀ। ਆਹ ਜਿਹੜੀਆਂ ਤੁਰੀਆਂ ਫਿਰਦੀਆਂ ਨਾ ਚਾਰੇ ਪਾਸੇ, ਇਹ ਸੀਤਾ ਦਾ ਸਰਾਫ ਇਹਨਾਂ ਨੂੰ ਗਾਵਾਂ ਨੂੰ, ਇਹ ਵਾਰਾ ਤੁਰਿਆ ਕਰੋਗੀਆਂ ਤੇ ਗੰਦ ਚੁੱਕ ਚੁੱਕ ਕੇ ਖਾਇਆ ਕਰੋਗੀਆਂ ਤੇ ਮੂੰਹ ਤੁਹਾਡਾ ਜੂਠਾ ਰਹੇਗਾ। ਉੱਥੇ ਇੱਕ ਬੋੜ ਦਾ ਦਰਖਤ ਸੀ, ਹੁਣ ਜਿਵੇਂ ਲਿਖਿਆ ਵਾ ਸਿਰਫ ਨਿਚੋੜ, ਕਿਉਂ ਸਤਿਗੁਰੂ ਉੱਥੇ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਤੇ ਸਤਿਗੁਰੂ ਨੇ ਉੱਥੇ ਸ਼ਬਦ ਵੀ ਉਚਾਰਿਆ ਹੈ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਪਿੰਡ ਭਰਨ ਦੀ ਜਿਹੜੀ ਮਰਿਆਦਾ ਹੈ ਉਹਦੇ ਪਰਥਾਏ ਕਿ ਨਾਮ ਜਪਣ ਕਰਕੇ ਮੁਕਤ ਹੁੰਦਾ ਹੈ। ਤਾਂ ਉੱਥੇ ਬੋਹੜ ਦਾ ਦਰਖਤ ਸੀ, ਉਹਨੇ ਗਵਾਹੀ ਭਰੀ ਵੀ ਇਹ ਠੀਕ ਹੈ, ਇਹਨੇ ਕੀਤਾ ਮਾਤਾ ਸੀਤਾ ਨੇ, ਤੇ ਮੈਂ ਗਵਾਹੀ ਦਿੰਦਾ। ਤਾਂ ਭਗਵਾਨ ਰਾਮ ਜੀ ਨੇ ਉਹਨੂੰ ਵਰ ਦਿੱਤਾ ਵੀ ਜਿੰਨਾ ਚਿਰ ਦੁਨੀਆਂ ਰਹੂਗੀ ਤੂੰ ਰਵੇਂਗਾ। ਉਹਨੂੰ ਅਖੈ ਵੱਟ ਕਹਿੰਦੇ, ਅਖੈ ਵੱਟ ਵੀ ਜਿਹੜਾ ਕਦੀ ਨਹੀਂ ਖਤਮ ਹੋਣ ਵਾਲਾ, ਬੋਹੜ ਦਾ ਦਰਖਤ। ਤੇ ਉਹਨੂੰ ਵਰ ਦਿੱਤਾ ਵੀ ਚਾਰ ਪਦਾਰਥਾਂ ਵਿੱਚੋਂ ਇੱਕ ਪਦਾਰਥ ਤੂੰ ਦੇ ਸਕਦਾ ਵਾ, ਚਾਰੇ ਨਹੀਂ। ਤੇ ਉਹਨਾਂ ਨੇ ਸਵਾਲ ਕੀਤਾ, ਜੀ ਚਾਰ ਕੌਣ ਦੇ ਸਕਦਾ? ਕਹਿੰਦੇ ਚਾਰ ਤੇ ਫਿਰ ਪਰਮਾਤਮਾ ਹੀ ਦੇ ਸਕਦਾ, ਹੋਰ ਕੋਈ ਨਹੀਂ।